एक ओंकार सत नाम कर्ता पुरख निर्भाओ निर्वैर अकाल मूरत अजूनी सैभं गुर प्रसाद जप आदि सच जुगा दे सच है भी सच नानक होसी भी सच। वाहिगुरु जी का खालसा वाहिगुरु जी की फतेह। श्री जपजी साहब जी दे पाठ की संथ्या आरंभ होने जा रही है। मूल मंत्र का पाठ आप जी ने श्रवण किया है। जरूरी बेनती यह है, ये जो संथ्या आप जी श्रवण कर जा रहे हो, इस संथ्या नूं आपां सब तो वधिया अते सब तो बरीकी वाली अते अखीरली संथ्या नहीं कह सकते, क्योंकि गुरु साहब की बाणी अगाध बोध है। गुरबाणी का शुद्ध उच्चारण है गुरु साहब आप ही कर सकते हैं, जां पूर्ण ब्रह्म दे विच लीन होया कोई महापुरख ही कर सकता है। ये निमाणा जा जतन है तां जो असीं घरां दे अंदर अपने नितनेम दे विच गुरबाणी का पाठ करते हाँ, अते जो आम तौर ते असीं गलतियां करते हाँ उन्हां दे सोध वास्ते आप जी दे सन्मुख ये संथ्या पाठ सेवा विच हाजिर कीता है, तां जो साडा गुरबाणी का शुद्ध उच्चारण हो सके। सो गुरु साहब कृपा करन आप ही ये कार्य करवा लैन। एक ओंकार, एक ओंकार नूं सही बोलण दा तरीका है एक ओंकार। गलत बोलते हैं कई, एक मकार बोल जाते हैं, कई एक ओंकार बोल जाते हैं, अते वक्ख वक्ख तरीकों के नाल गलत उच्चारण किया जाता है। सो सही उच्चारण है जो एक है अंक रूप दे विच, इनू बोलण दा तरीका है ईड़ी सिहारी कक्का। एक थोड़ा जा गैप दे के ओ अंकार बोलना है, ऊड़े होड़ा ऊड़े उनू खुला भी उत्तों आखदे हाँ, एड़े टिप्पी कक्के कन्ना रारा ओ अंकार बोलना है, ऊड़े नू खुला बोलना है उत्तों ओ अंकार। सो इनू बीज मंत्र आखदे हन। सो साध संगत जी इस तरह आप जी ने ध्यान नाल इस पाठ नू उच्चारण करना है। सत नाम, इस पाठ नू कई इकट्ठा पढ़ते हैं सतनाम, लेकिन थोड़ा जिहा स्पेस दे के बोलना है, सत कस के बोलना है सत नाम। सो ये तरीका सही है। करता पुरख भी अलग अलग बोलना है। निरभाओ, इस तरह निरभाओ पाठ इकट्ठा है। निरभाओ पाठ बोलना है क्योंकि भब्बे दे पिछे उड़े औंकड़ है, कई निरभो पढ़ जाते हैं, भब्बे दे मगर जो उड़ा थले औंकड़ है ये भाओ का पाठ है निरभाओ। चंगी तरह मुँह खोल के साध संगत का उच्चारण करना है। निरवैर, इस तरह निरवैर पाठ इकट्ठा है। अकाल मूरत, इस पाठ नूं अकाल मूरत ही पढ़ना है, कई काल मूरत पढ़ जाते हैं ऐड़ा छड़ जाते हैं, अते कई ऐड़े नूं कन्नां कोलों ला देंदे हैं अकाल, इस करके अकाल मूरत है ऐड़ा मुक्ता ही है। अते ध्यान रखना है तत्ते दी आवाज़ भी मगरों आवे, ਕਈ ਦੱਬ ਜਾਂਦੇ ਹਨ, ਆਵਾਜ਼ ਮਗਰੋਂ ਕੱਢਦੇ ਨਹੀਂ। ਅਕਾਲ ਮੂਰਤ ਅਜੂਨੀ ਸਹਿ ਭੰਗ, ਇਸੇ ਤਰ੍ਹਾਂ ਅਜੂਨੀ ਪਾਠ ਪੜ੍ਹਨਾ ਹੈ। ਯਈਆ ਲਾ ਜਾਂਦੇ ਹਨ ਜੱਜੇ ਦੀ ਜਗ੍ਹਾ 'ਤੇ ਕਈ, ਅਤੇ ਹੋਰ ਹੀ ਕਈ ਢੰਗ ਨਾਲ ਬੋਲ ਜਾਂਦੇ ਹਨ। ਪਾਠ ਅਗਲਾ ਹੈ ਸਹਿ ਭੰਗ। ਸਹਿ ਭੰਗ, ਪੱਬੇ ਦੇ ਉੱਤੇ ਟਿੱਪੀ, ਨੱਕ ਵਿੱਚ ਆਵਾਜ਼ ਆਉਣੀ ਚਾਹੀਦੀ ਹੈ, ਕਿਉਂਕਿ ਇਹ ਨਾਸਕੀ ਉਚਾਰਨ ਹੈ, ਨੱਕ ਵਿੱਚ ਬੋਲਿਆ ਜਾਣ ਵਾਲਾ। ਕਈ ਸਹਿ ਭੰਗ ਬੋਲ ਦਿੰਦੇ ਹਨ, ਉਹ ਪਿੱਛੇ ਗੱਗਾ ਕੋਲੋਂ ਹੀ ਜੋੜ ਦਿੰਦੇ ਨੇ। ਇਸ ਕਰਕੇ ਧਿਆਨ ਰੱਖਣਾ ਹੈ ਭੰਗ ਦੀ ਆਵਾਜ਼ ਆਵੇ, ਸਹਿ ਭੰਗ। ਅਤੇ ਬਹੁਤੇ ਬੱਬਾ ਬੋਲ ਜਾਂਦੇ ਹਨ ਸਹਿ ਭੰਗ, ਉਹ ਵੀ ਗਲਤ ਹੈ। ਭੱਬੇ ਟਿੱਪੀ ਭੰਗ ਮੁਹਾਰਨੀ ਦੇ ਵਿੱਚ ਆਪ ਜੀ ਮੁਹਾਰਨੀ ਕੰਠ ਕਰੋ, ਮੁਹਾਰਨੀ ਨੂੰ ਉਚਾਰਨ ਨੂੰ ਅਭਿਆਸ ਕਰੋ, ਸਾਰੇ ਹੀ ਉਚਾਰਨ ਵਧੀਆ ਢੰਗ ਨਾਲ ਸੌਖੇ ਸਖੈਨ ਤਰੀਕੇ ਨਾਲ ਸਮਝ ਆਉਣਗੇ। ਸਹਿ ਭੰਗ ਪਾਠ ਹੈ। ਗੁਰ ਪ੍ਰਸਾਦ, ਇਸ ਪਾਠ ਨੂੰ ਸੰਪਰਦਾਵਾਂ ਦੇ ਵਿੱਚ ਟਕਸਾਲ ਦੇ ਅੰਦਰ ਅਲੱਗ ਕਰਾਇਆ ਜਾਂਦਾ ਹੈ ਗੁਰ ਪ੍ਰਸਾਦ, ਅਤੇ ਦੋ ਨੰਬਰ ਪਾਠ ਜੋ ਉਚਾਰਨ ਕੀਤਾ ਜਾਂਦਾ ਹੈ ਉਹ ਇਕੱਠਾ ਵੀ ਬੋਲ ਜਾਂਦੇ ਹਨ ਗੁਰਪ੍ਰਸਾਦ। ਪੱਪੇ ਦੇ ਪੈਰ ਦੇ ਵਿੱਚ ਰਾਰਾ ਹੈ, ਪ੍ਰਸਾਦ ਬੋਲਣਾ ਹੈ। ਜੇ ਰਾਰਾ ਪੂਰਾ ਲੱਗਾ ਹੋਵੇ, ਗੁਰਬਾਣੀ ਦੇ ਵਿੱਚ ਆਉਂਦਾ ਵੀ ਹੈ ਰਾਰਾ, ਪ੍ਰਸਾਦ ਉਹਨੂੰ ਬੋਲਾਂਗੇ, ਲੇਕਿਨ ਪੈਰ ਦੇ ਵਿੱਚ ਹੈ ਇਹ ਜਲਦੀ ਨਾਲ ਬੋਲਣਾ ਹੈ ਪ੍ਰਸਾਦ, ਗੁਰ ਪ੍ਰਸਾਦ। ਜਪ, ਜਪ ਪਾਠ ਨੂੰ ਪੋਲਾ ਬੋਲਣਾ ਹੈ, ਕੱਸ ਕੇ ਨੇ ਬੋਲਣਾ। ਕਈ ਜਪ ਪੜ੍ਹਦੇ ਹਨ, ਉਹ ਗਲਤ ਹੈ, ਪੋਲਾ ਉਚਾਰਨ ਹੈ ਜਪ। ਆਦ ਸੱਚ, ਜੁਗਾਦ ਸੱਚ, ਸੱਚ ਨੂੰ ਕੱਸ ਕੇ ਬੋਲਣਾ ਹੈ। ਆਦ ਸੱਚ, ਜੁਗਾਦ ਸੱਚ, ਇਸੇ ਤਰ੍ਹਾਂ ਜੁਗਾਦ ਨੂੰ ਵੀ ਥੋੜ੍ਹਾ ਜਿਹਾ ਕੱਸ ਕੇ ਬੋਲਣਾ ਹੈ, ਜੁਗਾਦ ਸੱਚ। ਅਤੇ ਚੱਚੇ ਦੀ ਆਵਾਜ਼ ਆਉਣੀ ਚਾਹੀਦੀ ਹੈ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਹੈ ਭੀ, ਇਸ ਤਰ੍ਹਾਂ ਅਲੱਗ ਅਲੱਗ ਬੋਲਣਾ ਹੈ। ਕਈ ਹੈਪੀ ਪੜ੍ਹ ਜਾਂਦੇ ਹਨ, ਉਹ ਵੀ ਗਲਤ ਹੈ, ਹੈ ਭੀ ਸੱਚ, ਇੱਥੇ ਰੁਕਣਾ ਹੈ, ਵਿਸਰਾਮ ਹੈ। ਨਾਨਕ, ਇੱਥੇ ਥੋੜ੍ਹੀ ਜਿਹੀ ਜਮਕ, ਜਮਕ ਬਾਰੇ ਪੁੱਛਿਆ ਗਿਆ ਸੀ, ਉਹ ਕੀ ਹੁੰਦੀ ਆ, ਜਿੱਥੇ ਥੋੜ੍ਹਾ ਰੁਕਣਾ ਪਵੇ ਪੰਕਤੀ ਦਾ ਪਾਠ ਬੋਲਦਿਆਂ, ਉਹ ਥੋੜ੍ਹਾ ਜਿਹਾ ਰੁਕਣ ਦੇ ਨੂੰ ਜਮਕ ਆਉਂਦੇ ਹਨ, ਜਿੱਥੇ ਜ਼ਿਆਦਾ ਰੁਕ ਕੇ ਬੋਲੀਏ ਉਹ ਵਿਸਰਾਮ ਹੁੰਦਾ ਹੈ। ਨਾਨਕ ਪਦ ਦੇ ਉੱਤੇ ਜਮਕ ਹੈ, ਨਾਨਕ ਹੋਸੀ ਭੀ ਸੱਚ, ਇਸੇ ਤਰ੍ਹਾਂ ਪੜ੍ਹਨਾ ਹੈ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਸੋਚੈ, ਚੱਚੇ ਦੇ ਉੱਤੇ ਦਲਾਈਆਂ ਹਨ, ਪਾਠ ਬਣਨਾ ਹੈ ਚੈ, ਸੋਚੈ ਸੋਚੈ। ਕਈ ਸੋਚੇ ਪੜ ਜਾਂਦੇ ਹਨ, ਇੱਕ ਲਾਂ ਛੱਡੀ ਜਾਂਦੇ ਹਨ ਅਤੇ ਇੱਕ ਲਾਂ ਦੀ ਆਵਾਜ਼ ਕੱਢਦੇ ਹਨ, ਉਹ ਵੀ ਗਲਤ ਹੈ, ਧਿਆਨ ਰੱਖਣਾ ਹੈ, ਕਿਉਂਕਿ ਉਹੀ ਉਚਾਰਨ ਮੇਨ ਦੱਸੇ ਜਾ ਰਹੇ ਹਨ ਜੋ ਆਮ ਅਸੀਂ ਗਲਤ ਉਚਾਰਨ ਕਰਦੇ ਹਾਂ ਜਾਂ ਸੁਣਿਆ ਜਾਂਦਾ ਹੈ ਬੋਲਦਿਆਂ ਕਿਸੇ ਨੂੰ। ਇਸ ਕਰਕੇ ਸੋਚੇ ਦੀ ਜਗ੍ਹਾ 'ਤੇ ਸੋਚੈ ਪਾਠ ਹੈ, ਅਤੇ ਸੋਚੈ ਸੋਚ ਨਾ ਹੋਵਈ, ਇੱਥੇ ਵਿਸਰਾਮ ਹੈ। ਹੋਵੀ ਪਾਠ ਨਹੀਂ ਪੜ੍ਹਨਾ, ਹੋ ਵਈ, ਵਾਹਵੇ ਦੀ ਆਵਾਜ਼ ਈੜੀ ਸਭਿਆਰੀ ਆਉਣੀ ਚਾਹੀਦੀ ਹੈ, ਹੋ ਵਈ, ਹਾਹੇ ਹੋੜਾ ਬੋਲ ਕੇ ਥੋੜ੍ਹਾ ਜਿਹਾ ਸੰਬੰਧਕ ਕਰਕੇ ਬੋਲੋ, ਵਈ ਹੋ ਵਈ ਹੋ ਵਈ, ਇੱਥੇ ਵਿਸਰਾਮ ਹੈ। ਜੇ ਸੋਚੀ ਲੱਖ ਵਾਰ, ਹੁਣ ਪਾਠ ਹੈ ਲੱਖ, ਲੱਲਾ ਖੱਖਾ, ਲੱਖ ਪੋਲਾ ਨਹੀਂ ਬੋਲਣਾ, ਅੱਧਕ ਲਗਾ ਕੇ ਬੋਲਣਾ ਹੈ ਲੱਖ, ਕਿਉਂਕਿ ਇਹ ਗਿਣਤੀ ਦੇ ਵਰਤਿਆ ਗਿਆ ਹੈ, ਲੱਖ ਪਾਠ ਹੈ ਕੱਸ ਕੇ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵ ਤਾਰ ਚੁੱਪ ਹੈ, ਇਹ ਵੀ ਕੱਸ ਕੇ ਬੋਲਣਾ ਹੈ। ਚੁੱਪ ਹੈ ਚੁੱਪ, ਇਹ ਵੀ ਕੱਸ ਕੇ ਬੋਲਣਾ ਹੈ। ਨੰਨੇ ਦੀ ਆਵਾਜ਼ ਮੁਕਤੇ ਦੀ ਆਉਣੀ ਚਾਹੀਦੀ ਹੈ ਨਾ। ਨੰਨੇ ਨੂੰ ਕੰਨਾਂ ਲਗਾ ਦਿਆਂਗੇ ਤੇ ਨਾ ਪਾਠ ਬਣ ਜਾਵੇਗਾ। ਇਸੇ ਤਰ੍ਹਾਂ ਚੁੱਪ ਹੈ ਚੁੱਪ ਨਾ ਹੋਵਈ, ਹੋਵਈ ਪਾਠ ਜਿਵੇਂ ਆਪ ਜੀ ਨੇ ਪਹਿਲਾਂ ਸਮਝਿਆ ਹੈ ਉਦਾਂ ਹੀ ਬੋਲਣਾ ਹੈ, ਅਤੇ ਹੋਵਈ ਦੇ ਉੱਤੇ ਹੀ ਵਿਸਰਾਮ ਹੈ। ਜੇ ਲਾਏ ਰਹਾ ਲਿਵ ਤਾਰ, ਹੁਣ ਜੇ ਪਾਠ ਵੀ ਇਕੱਲਾ ਬੋਲਣਾ ਹੈ, ਜੇ ਲੰਮਾ ਕਰਕੇ ਲਾਏ ਇਸ ਤਰ੍ਹਾਂ ਬੋਲਣਾ ਹੈ, ਲੱਲੇ ਦੇ ਕੰਨੇ ਨੂੰ ਲੰਮਾ ਬੋਲਣਾ ਹੈ, ਅਤੇ ਈੜੀ ਸਿਆਰੀ ਨੂੰ, ਕਿਉਂਕਿ ਲਘੂ ਮਾਤਰਾ ਹੈ, ਥੋੜ੍ਹੀ ਆਵਾਜ਼ ਆਉਣੀ ਚਾਹੀਦੀ ਹੈ। ਜਦੋਂ ਅਸੀਂ ਲੱਲੇ ਨੂੰ ਕੰਨੇ ਨੂੰ ਲੰਮਾ ਬੋਲਾਂਗੇ ਤਾਂ ਈੜੀ ਸਿਆਰੀ ਆਪਣੇ ਆਪ ਹੀ ਸਹੀ ਉਚਾਰਣ ਨਿਕਲੇਗਾ। ਕਈ ਪਾਠ ਬੋਲ ਜਾਂਦੇ ਹਨ ਲਾਏ, ਉਹਦਾ ਉਚਾਰਣ ਸਾਧ ਸੰਗਤ ਜੀ ਈੜੀ ਦੀ ਲਾਂ ਲੱਗ ਜਾਂਦੀ ਹੈ ਲਾਏ। ਇਸ ਕਰਕੇ ਜੋ ਲਿਖਿਆ ਹੈ, ਜੇ ਲਾਏ ਲੱਲੇ ਕੰਨਾ ਲਾ ਈੜੀ ਸਿਆਰੀ ਇਹ ਲਾਏ, ਇਸ ਤਰ੍ਹਾਂ ਪਾਠ ਦਾ ਉਚਾਰਣ ਕਰਨਾ ਹੈ। ਅਤੇ ਚੁੱਪ ਪਾਠ ਜੋ ਹੈ ਪੁਰਾਤਨ ਸਰੂਪਾਂ ਦੇ ਅੰਦਰ, ਉੱਥੇ ਵੀ ਦਰਸ਼ਨ ਕਰਨ ਨੂੰ ਮਿਲਦੇ ਹਨ, ਪੱਪੇ ਨੂੰ ਸਿਹਾਰੀ ਹੈ, ਅਤੇ ਸੰਪਰਦਾਵਾਂ ਦੇ ਵਿੱਚ ਵੀ ਸਿਹਾਰੀ ਦੇ ਨਾਲ ਹੀ ਕਰਵਾਇਆ ਜਾਂਦਾ ਹੈ। ਹੁਣ ਵਾਲੇ ਸਰੂਪਾਂ ਦੇ ਵਿੱਚ ਪੱਪੇ ਨੂੰ ਸਿਹਾਰੀ ਤੋਂ ਬਿਨਾਂ ਛਾਪਿਆ ਗਿਆ ਹੈ, ਸੋ ਇਸ ਕਰਕੇ ਪੱਪੇ ਸਿਹਾਰੀ ਹੀ ਬੋਲਣੀ ਹੈ। ਭੁਖਿਆ ਭੁੱਖ ਨਾ ਉੱਤਰੀ, ਜੇ ਬੰਨਾ ਭੁਰੀਆ ਭਾਰ, ਹੁਣ ਭੁਖਿਆ ਪਾਠ ਦੇ ਉੱਤੇ ਜਮਕ ਹੈ, ਭੁੱਖ ਨਾ ਉੱਤਰੀ, ਥੋੜ੍ਹਾ ਜਿਹਾ ਕੱਸ ਕੇ ਬੋਲਣਾ ਹੈ ਉੱਤਰੀ, ਅਤੇ ਇੱਥੇ ਹੀ ਵਿਸਰਾਮ ਹੈ। ਜੇ ਬੰਨਾ ਭੁਰੀਆ ਭਾਰ, ਬੰਨਾ ਪਾਠ ਕੱਸ ਕੇ ਬੋਲਣਾ ਹੈ, ਇਹਦਾ ਮਤਲਬ ਹੈ ਬੰਨਣਾ। ਹੁਣ ਕਈ ਬਿੰਦੀਆਂ ਕੋਲੋਂ ਬਹੁਤੀਆਂ ਲਾ ਜਾਂਦੇ ਹਨ, ਭੁੱਖਿਆਂ ਭੁੱਖ ਨਾ ਉੱਤਰੀ, ਜੇ ਬੰਨਾ ਪੁਰੀਆਂ ਭਾਰ, ਇਸ ਤਰ੍ਹਾਂ ਨਹੀਂ। ਬਿੰਦੀ ਦੀ ਲੋੜ ਜਿੱਥੇ ਹੈ ਉੱਥੇ ਆਪਦੀ ਸੰਥਿਆ ਪਾਠ ਵਿੱਚ ਸਮਝੋਗੇ ਵੀ ਲੋੜ ਅਨੁਸਾਰ ਲਗਾਉਣੀ ਪੈਂਦੀ ਹੈ, ਲਗਾ ਸਕਦੇ ਹਾਂ, ਲੇਕਿਨ ਹਰ ਜਗ੍ਹਾ 'ਤੇ ਆਪਣੇ ਕੋਲੋਂ ਲਗਾਈ ਜਾਣਾ ਇਹ ਸ਼ੁੱਧ ਉਚਾਰਣ ਨਹੀਂ ਹੈ। ਕਈ ਹੁਣ ਜਿਵੇਂ ਅਸੀਂ ਪਹਿਲਾਂ ਪਾਠ ਸਮਝਿਆ ਹੈ, ਉੱਥੇ ਸੋਚੈ ਸੋਚ ਨਾ ਹੋਵੇ ਪੜਿਆ ਹੈ, ਅਤੇ ਆਮ ਜਿਹੜੇ ਕਾਲਜਾਂ ਵਾਲੇ ਹਨ ਜਾਂ ਜਿਨ੍ਹਾਂ ਗੁਰਬਾਣੀ ਸੰਥਿਆ ਨਾ ਲਈ ਹੈ ਨਾ ਚੰਗੀ ਤਰ੍ਹਾਂ ਸਮਝੀ ਹੈ, ਉਹ ਸੋਚੈ ਸੋਚ ਨਾ ਹੋਵਈ ਇੱਦਾਂ ਨੱਕ ਦੇ ਵਿੱਚ ਹੀ ਸਾਰੇ ਬੋਲ ਦਿੰਦੇ ਹਨ, ਜੋ ਕਿ ਬਿਲਕੁਲ ਪਾਠ ਸੰਥਿਆ ਵਾਲਾ ਨਹੀਂ ਹੈ। ਜਿੱਥੇ ਲਗਾਈ ਜਾਵੇਗੀ ਉੱਥੇ ਬੋਲ ਕੇ ਦੱਸਾਂਗੇ ਵੀ ਇੱਥੇ ਬਿੰਦੀ ਲਗਾਓ। ਸੋ ਇਸ ਕਰਕੇ ਆਪ ਜੀ ਨੇ ਬਿੰਦੀ ਤੋਂ ਬਿਨਾਂ ਉਚਾਰਨ ਕਰਨ ਦਾ ਯਤਨ ਕਰਨਾ ਹੈ। ਸਹਿਸ ਸਿਆਣਪਾ ਲੱਖ ਹੋਹਿ, ਤਾਂ ਇੱਕ ਨਾ ਚੱਲੈ ਨਾਲ। ਪਾਠ ਹੈ ਸਹਿਸ, ਸੱਸਾ ਹਾਹਾ ਸੱਸਾ, ਥੋੜ੍ਹੀ ਜਿਹੀ ਹਾਹੇ ਨੂੰ ਸਿਹਾਰੀ ਇਸ਼ਾਰੇ ਮਾਤਰ ਪੜ੍ਹਨੀ ਹੈ ਬੋਲਣ ਦੇ ਵਿੱਚ। ਸਹਿਸ ਸਿਆਣਪਾ, ਅਣਾਣੇ ਦੀ ਆਵਾਜ਼ ਆਉਣੀ ਚਾਹੀਦੀ ਹੈ। ਲੱਖ ਹੋਹਿ, ਜਿਵੇਂ ਲੱਖ ਪਾਠ ਪਹਿਲਾਂ ਪੜ੍ਹਿਆ ਸੀ ਉੱਦਾਂ ਹੀ ਇੱਥੇ ਪੜ੍ਹਨਾ ਹੈ ਅੱਧਕ ਦੇ ਨਾਲ। ਗੁਟਕਾ ਸਾਹਿਬ ਪੋਥੀ ਦੇ ਵਿੱਚ ਪੈਨਸਲ ਜਾਂ ਪੈੱਨ ਦੇ ਨਾਲ ਲਿਖਣ ਨਹੀਂ ਲੱਗ ਜਾਣਾ ਅੱਧਕ ਨੂੰ, ਇਹ ਸਿਰਫ ਬੋਲਣ ਦਾ ਢੰਗ ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਬੋਲਣਾ ਹੈ। ਲੱਖ ਹੋਹਿ, ਹੁਣ ਇੱਥੇ ਵੀ ਧਿਆਨ ਰੱਖਣਾ ਹੈ, ਹਾਹੇ ਦੇ ਹੋੜੇ ਨੂੰ ਲੰਮਾ ਬੋਲੋਗੇ ਤਾਂ ਹਾਹੇ ਸਿਹਾਰੀ ਸ਼ੁੱਧ ਉਚਾਰਨ ਬੋਲਿਆ ਜਾਵੇਗਾ। ਹੋਹੇ ਹੋਹੇ ਪਾਠ ਨਹੀਂ ਬੋਲਣਾ, ਹਾਹੇ ਨੂੰ ਲਾਂ ਲੱਗ ਜਾਵੇਗੀ, ਅਤੇ ਹੋਹੇ ਇੱਥੇ ਹੀ ਵਿਸਰਾਮ ਹੈ। ਤੱਤਾ ਪਾਠ ਮੁਕਤਾ ਹੈ, ਤਾਂ ਨਹੀਂ ਕਹਿਣਾ, ਤਾਂ ਨਹੀਂ ਬੋਲਣਾ, ਤੱਤਾ ਮੁਕਤਾ, ਇੱਕ ਨਾ ਚੱਲੈ ਨਾਲ, ਇਹ ਉਚਾਰਨ ਆਪ ਜੀ ਨੇ ਸਰਵਣ ਕੀਤਾ ਹੈ। ਅਗਲੀ ਪੰਕਤੀ ਹੈ, ਕੇਵ ਸਚਿਆਰਾ ਹੋਈ ਹੈ, ਕੇਵ ਕੂੜੈ ਤੁੱਟੈ ਪਾਲ, ਕੇਵ ਪਾਠ ਦੇ ਉੱਤੇ ਜਮਕ ਹੈ, ਸੱਚਿਆਰਾ ਹੋਈਐ ਇੱਥੇ ਵਿਸਰਾਮ ਹੈ। ਕਿਵ ਪਾਠ 'ਤੇ ਫੇਰ ਰੁਕਣਾ ਹੈ, ਜਮਕ ਲਗਾਉਣੀ ਹੈ। ਕੂੜੈ ਤੁੱਟੈ ਪਾਲ, ਇਸ ਤਰ੍ਹਾਂ ਤੱਤੇ ਔਂਕੜ ਟੈਂਕੇ ਦਲਾਈਆਂ, ਤੱਤੇ ਦੀ ਆਵਾਜ਼ ਬੋਲਣੀ ਹੈ ਤੁੱਟੈ। ਕਈ ਟੈਂਕਾ ਹੀ ਬੋਲ ਜਾਂਦੇ ਹਨ ਟੁੱਟੈ, ਪਰ ਧਿਆਨ ਰੱਖਣਾ ਹੈ ਤੱਤੇ ਦੀ ਆਵਾਜ਼ ਆਵੇ ਤੁੱਟੈ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਪਾਠ ਬੋਲਣਾ ਹੈ ਚੱਲਣਾ, ਕੱਸ ਕੇ ਬੋਲਣਾ ਹੈ ਅੱਧਕ ਲਗਾ ਕੇ, ਅਤੇ ਇੱਥੇ ਹੀ ਵਿਸਰਾਮ ਹੈ। ਨਾਨਕ ਲਿਖਿਆ ਨਾਲ, ਨਾਨਕ ਪਦ ਦੇ ਉੱਤੇ ਜਮਕ ਹੈ। ਵੀਡੀਓ ਲੰਬੀ ਨਾ ਹੋ ਜਾਵੇ, ਇਸ ਕਰਕੇ ਇੰਨਾ ਪਾਠ ਹੀ ਆਪ ਜੀ ਸੇਵਾ ਵਿੱਚ ਹਾਜ਼ਰ ਹੈ। ਬਾਕੀ ਦੀਆਂ ਪੌੜੀਆਂ ਹੌਲੀ ਹੌਲੀ ਆਪ ਜੀ ਅਗਲੀਆਂ ਵੀਡੀਓ ਵਿੱਚ ਸਰਵਣ ਕਰੋਗੇ। ਬੜੇ ਹੀ ਧਿਆਨ ਪੂਰਵਕ ਇਹ ਸੰਥਿਆ ਸਮਝਣ ਵਾਲੀ ਹੈ, ਕਿਉਂਕਿ ਬੜੀ ਇਕਾਗਰਤਾ ਅਤੇ ਧਿਆਨ ਚਾਹੀਦਾ ਹੈ ਬਾਣੀ ਨੂੰ ਸਮਝਣ ਵਾਸਤੇ। ਇਹ ਚੱਲਦਿਆਂ ਫਿਰਦਿਆਂ ਸਮਝਣ ਵਾਲੀ ਗੱਲ ਨਹੀਂ ਹੈ। ਸੋ ਇਸ ਕਰਕੇ ਆਪ ਜੀ ਦੁਬਾਰਾ ਫਿਰ ਦੁਬਾਰਾ ਸੁਣ ਕੇ ਵੀ ਸਮਝ ਸਕਦੇ ਹੋ, ਅਤੇ ਹੋਰ ਸੰਗਤਾਂ ਦੇ ਨਾਲ ਵੀ ਸਾਂਝੀਆਂ ਕਰੋ ਤਾਂ ਜੋ ਗੁਰਬਾਣੀ ਦਾ ਸ਼ੁੱਧ ਉਚਾਰਨ ਹੋ ਸਕੇ, ਗੁਰਬਾਣੀ ਦਾ ਸਤਿਕਾਰ ਹੋ ਸਕੇ, ਅਤੇ ਪੂਰਨ ਤੌਰ ਦੇ ਉੱਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।